ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਸਰੂਪ ਸਤ ਸੰਗਤ ਜੀਓ ਗੁਰਦੇਵ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਆਪਾਂ ਸਮੂਹ ਸੰਗਤਾਂ ਨੂੰ ਹਫ਼ਤਾਵਾਰੀ ਦੀਵਾਨ ਵਿੱਚ ਸਵੇਰ ਤੋਂ ਲੈ ਕੇ ਹੁਣ ਤੱਕ ਗੁਰੂ ਚਰਨਾਂ 'ਚ ਬੈਠ ਕਰਕੇ ਮੂਲ ਮੰਤਰ ਗੁਰਮੰਤਰ ਦੇ ਜਾਪ ਕਰਕੇ ਨਿਤਨੇਮ ਵਿੱਚ ਹਾਜ਼ਰੀਆਂ ਲਵਾ ਕੇ ਗੁਰੂ ਕੀ ਬਾਣੀ ਦਾ ਜਸ ਕੀਰਤਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਇਹ ਸੁਭਾਗ ਸਮਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਇਆ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਤੋਂ ਉਪਰੰਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਪਵਿੱਤਰ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਵੀ ਆਪਾਂ ਸਮੂਹ ਸੰਗਤਾਂ ਨੇ ਸਰਵਣ ਕੀਤਾ ਹੈ, ਜਿਸ ਵਿੱਚ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੇ ਗੁਰੂ ਵਾਲੇ ਬਣਨ ਦੇ ਜੋ ਲਾਭ ਜੋ ਬਰਕਤਾਂ ਪ੍ਰਾਪਤ ਹੁੰਦੀਆਂ ਸਤਿਗੁਰੂ ਜੀ ਨੇ ਸਮੁੱਚੇ ਸ਼ਬਦ ਵਿੱਚ ਉਹਨਾਂ ਦਾ ਖੁਲਾਸਾ ਕੀਤਾ ਹੈ। ਆਪਾਂ ਦੇਖਦੇ ਹਾਂ ਹਰ ਮਨੁੱਖ ਸੰਸਾਰ ਦੇ ਵਿੱਚ ਦੁਖੀ ਵੀ ਹੈ, ਚਿੰਤਾ ਵਿੱਚ ਗ੍ਰਸਿਆ ਹੋਇਆ ਹੈ ਔਰ ਡਰ ਦੇ ਅਧੀਨ ਆਪਣਾ ਜੀਵਨ ਬਤੀਤ ਕਰਦਾ ਹੈ, ਪਰ ਸਤਿਗੁਰੂ ਗਰੰਟੀ ਦਿੰਦੇ ਹਨ ਕਿ ਇਹ ਮਨੁੱਖ ਜੇ ਇਹਨਾਂ ਚਿੰਤਾਵਾਂ ਤੋਂ ਸੰਸਾਰਕ ਡਰਾਂ ਤੋਂ ਔਰ ਆਦਿ ਵਿਆਧਿ ਉਪਾਧੀ ਤੋਂ ਔਰ ਦੁੱਖਾਂ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ ਤਾਂ ਪ੍ਰਭੂ ਦੀ ਸ਼ਰਨ ਵਿੱਚ ਆ ਜਾਣਾ ਚਾਹੀਦਾ। ਗੁਰਦੇਵ ਨਵੇਂ ਪਾਤਸ਼ਾਹ ਜੀ ਨੇ ਵੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇਸ ਹੁਕਮ ਦੀ ਪ੍ਰੋੜਤਾ ਕੀਤੀ ਹੈ, ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਰਾਮ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਦੀਵੀ ਸੁੱਖ ਮਿਲਦਾ ਹੈ, ਸਦੀਵੀ ਸ਼ਾਂਤੀ ਮਿਲਦੀ ਹੈ ਔਰ ਸਦਾ ਵਾਸਤੇ ਮਨੁੱਖ ਦਾ ਲੋਕ ਅਤੇ ਪਰਲੋਕ ਸੁਰ ਜਾਂਦਾ ਹੈ। ਰਾਮ ਦੀਆਂ ਪੰਕਤੀਆਂ ਵੀ ਸਤਿਗੁਰੂ ਫਰਮਾਨ ਕਰਦੇ, ਪ੍ਰਭ ਕੀ ਸਰਨ ਸਗਲ ਭੈ ਲਾਥੇ। ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਾਰੇ ਡਰ ਦੂਰ ਹੋ ਜਾਂਦੇ ਆ, ਦੁੱਖ ਵਿੰਸੇ ਸਾਰੇ ਦੁੱਖ ਖਤਮ ਹੋ ਜਾਂਦੇ ਆ, ਸੁੱਖ ਪਾਇਆ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਬਸ ਕੇਵਲ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹੀ ਨਹੀਂ, ਜੇ ਕਿਤੇ ਇਹੋ ਜਿਹੀ ਬਿਰਤੀ ਬਣ ਜਾਵੇ ਜੋ ਧੰਨ ਗੁਰੂ ਰਾਮਦਾਸ ਸਤਿਗੁਰੂ ਜੀ ਨੇ ਗੁਰੂ ਕੀ ਬਾਣੀ ਵਿੱਚ ਬਣਾਉਣ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਹੈ, ਫਿਰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿੰਦੀ। ਫਿਰ ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਮਾਲਕ ਆਪਣੇ ਬਿਰਧ ਦੀ ਜ਼ਰੂਰ ਪਾਲਣਾ ਕਰਦਾ ਹੈ। ਕਿਵੇਂ ਗੁਰੂ ਦੀ ਸ਼ਰਨ ਵਿੱਚ ਆਉਣਾ? ਸਤਿਗੁਰਾਂ ਨੇ ਫਰਮਾਨ ਕੀਤਾ, ਅਬ ਹਮ ਚੱਲੀ ਠਾਕਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਢਾਰ, ਜੋ ਆਵਤ ਸ਼ਰਨ ਠਾਕਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਜਿਹੜਾ ਵੀ ਇਸ ਪ੍ਰਕਾਰ ਦੀ ਬਿਰਤੀ ਬਣਾ ਕੇ ਪ੍ਰਭੂ ਦੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਫਿਰ ਕਿਰਪਾ ਕਰਕੇ ਬਾਂਹ ਪਕੜ ਠਾਕਰ ਹੋ ਕੇ ਦੇ ਗੁਣ ਅਵਗੁਣ ਨਾ ਪਛਾਣੇ ਦੀ ਆਪਣੇ ਬਿਰਧ ਦੀ ਲਾਜ ਪਾਲਦਾ। ਸਤਿਗੁਰੂ ਕਹਿੰਦੇ ਕਿ ਉਹ ਬਹੁਤ ਦਿਆਲੂ ਹੈ, ਦਿਆਲ ਹੁਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰੂ ਧਿਆਇਆ। ਜਿਨ੍ਹਾਂ ਨੇ ਪੂਰੇ ਸਤਿਗੁਰੂ ਦੀ ਸ਼ਰਨ ਨੂੰ ਪ੍ਰਾਪਤ ਕਰਕੇ ਪੂਰੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕੀਤਾ, ਉਹਦੇ ਨਾਮ ਦੀ ਆਰਾਧਨਾ ਕੀਤੀ ਹੈ, ਉਹਦਾ ਸਿਮਰਨ ਕੀਤਾ, ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕੀਤਾ, ਫਿਰ ਗੁਰੂ ਰਹਿਮਤ ਕਰਕੇ ਬਖਸ਼ਿਸ਼ ਕਰਕੇ ਉਹਦੇ 'ਤੇ ਰਹਿਮਤ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ, ਦਇਆ ਕਰ ਦਿੰਦਾ ਔਰ ਜਿਹਦੇ 'ਤੇ ਪਰਮੇਸ਼ਰ ਦੀ ਦਇਆ ਹੋ ਜਾਂਦੀ ਹੈ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਨਦਰੇ ਕਰਮ ਹੋ ਜਾਂਦਾ, ਫਿਰ ਹਰ ਰੋਜ਼ ਆਪਾਂ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਗੁਰੂ ਦੀ ਨਦਰੇ ਕਰਮ ਹੋ ਜਾਵੇ, ਇੱਕ ਨਹੀਂ ਦੋ ਨਹੀਂ ਗਿਣਤੀ ਤੋਂ ਬਾਹਰ ਉਹ ਉਸ ਦੇ ਉੱਤੇ ਲੋਕ ਪਰਲੋਕ ਦੀਆਂ ਬਖਸ਼ਾਂ ਹੋ ਜਾਂਦੀਆਂ ਹਨ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਪ੍ਰਭੂ ਤੂੰ ਮੇਰਾ ਮਾਲਕ ਹੈ, ਤੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ। ਜੇ ਇਹ ਯਕੀਨ ਹੋ ਜਾਵੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਦਾਤਾਂ ਦੇਣ ਵਾਲਾ ਹੈ, ਔਰ ਆਲੇ ਦੁਆਲੇ ਦੀ ਹੋਰ ਹਰ ਪਾਸੇ ਦੀ ਝਾਕ ਮੁੱਕ ਜਾਵੇ ਫਿਰ ਗੁਰੂ ਜ਼ਰੂਰ ਰਹਿਮਤ ਕਰਦਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਔਰ ਜਿੱਥੇ ਸੰਸਾਰਕ ਦਾਤਾਂ ਦੇਣ ਦੀ ਪ੍ਰਭੂ ਸਮਰੱਥਾ ਰੱਖਦਾ ਹੈ, ਉੱਥੇ ਗੁਰੂ ਜਿਹੜਾ ਲੋਕ ਪਰਲੋਕ ਦੀਆਂ ਵਸਤੂਆਂ ਦੇ ਕੇ ਜਗਿਆਸੂ ਨੂੰ ਮਾਲਾ ਮਾਲ ਕਰ ਦਿੰਦਾ ਹੈ। ਔਰ ਗੁਰੂ ਦੇ ਕੋਲੋਂ ਕੀ ਵਸਤੂ ਮੰਗਣੀ ਹੈ ਕਿ ਹੇ ਮਾਲਕ ਕਿਰਪਾ ਦੇ ਖਜ਼ਾਨੇ ਮੇਰੇ 'ਤੇ ਰਹਿਮਤ ਕਰ, ਮੇਰੇ 'ਤੇ ਬਖਸ਼ਿਸ਼ ਕਰ, ਮੇਰੇ 'ਤੇ ਆਪਣੀ ਰਹਿਮਤ ਕਰ, ਗੁਣ ਗਾਵੋ ਰੰਗ ਰਾਤਾ। ਮੈਂ ਤੇਰੇ ਗੁਣ ਤੁਹਾਡੇ ਪਿਆਰ ਵਿੱਚ ਭਿੱਜ ਕਰਕੇ ਦਿਨ ਰਾਤ ਗਾਉਂਦਾ ਰਹਾ। ਔਰ ਜਿਹੜਾ ਮਨੁੱਖ ਗੁਣ ਗਾਉਂਦਾ ਹੈ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਤੋਂ ਸਲਾਹ ਕਰਦਾ ਹੈ, ਗੁਣ ਗਾਉਣ ਦੇ ਨਾਲ ਜਿੱਥੇ ਲੋਕ ਦੀਆਂ ਅਨੇਕਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਉੱਥੇ ਪ੍ਰਭੂ ਦੇ ਗੁਣ ਗਾਉਣ ਦੇ ਨਾਲ ਮਨ ਦੀ ਪਵਿੱਤਰਤਾ ਹੁੰਦੀ ਹੈ, ਆਤਮਾ ਸਵੱਛ ਹੋ ਜਾਂਦੀ ਹੈ। ਸਾਹਿਬਾਂ ਦਾ ਵਚਨ ਹੈ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉ ਮੈਂ ਬਿਖ ਫੈਲ। ਹਉ ਹੰਗਤਾ ਦੀ ਹਿਰਦੇ ਵਿੱਚੋਂ ਜ਼ਹਿਰ ਖਤਮ ਹੋ ਜਾਂਦੀ ਹੈ, ਔਰ ਗੁਣ ਗਾਉਣ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ। ਔਰ ਇੱਥੇ ਵਸ ਨਹੀਂ, ਮਨੁੱਖ ਗਾਉਂਦਾ ਗੁਣ ਗਾਉਂਦਾ ਗਾਉਂਦਾ ਪ੍ਰਭੂ ਦਾ ਜਸ ਕਰਦਾ ਕਰਦਾ, ਪ੍ਰਭੂ ਦਾ ਨਾਮ ਜਪਦਾ ਜਪਦਾ, ਪ੍ਰਭੂ ਨੂੰ ਸੇਵਦਾ ਸੇਵਦਾ, ਇੱਕ ਦਿਨ ਉਸ ਪ੍ਰਭੂ ਦੇ ਵਿੱਚ ਹੀ ਸਮਾ ਜਾਂਦਾ। ਗੁਣ ਕਹਿ ਗੁਣੀ ਸਮਾਵਣਿਆ, ਗੁਣ ਗਾਉਂਦਾ ਗਾਉਂਦਾ ਗੁਣੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ। ਚੌਥੇ ਗੁਰਦੇਵ ਸੋਢੀ ਸੁਲਤਾਨ ਜੀ ਦਾ ਹਰ ਰੋਜ਼ ਆਪਾਂ ਫਰਮਾਨ ਪੜ੍ਹਦੇ ਰਹਿ ਰਾਸ ਸਾਹਿਬ ਜੀ ਦੇ ਵਿੱਚ, ਜਿਨ ਸੇਵਿਆ ਮੇਰਾ ਹਰ ਜੀ, ਉਹਨਾਂ ਨੂੰ ਕੀ ਮਿਲਦਾ ਤੇ ਹਰ ਹਰ ਰੂਪ ਸਮਾਸੀ। ਔਰ ਚੌਥੇ ਪਾਤਸ਼ਾਹ ਜੀ ਦਾ ਹੋਰ ਥਾਂ ਫਰਮਾਨ ਹੈ, ਜਿਨ ਹਰ ਜਪਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ, ਪਰਮੇਸ਼ਰ ਦਾ ਜਾਪ ਕੀਤਾ, ਉਹਨਾਂ ਨੂੰ ਕੀ ਮਿਲਿਆ ਸੇ ਹਰ ਹੋਏ, ਉਹ ਹਰੀ ਦਾ ਰੂਪ ਹੀ ਹੋ ਗਏ। ਹਰ ਮਿਲਿਆ ਕੇਲ ਕੇ ਲਾਲੀ, ਇਹ ਸੰਸਾਰ ਦੇ ਪਸਾਰੇ ਨੂੰ ਚੁਰਾਉਣ ਵਾਲਾ, ਕੇਲ ਕਰਨ ਵਾਲਾ ਜੋ ਪਰਮੇਸ਼ਰ ਹੈ, ਉਹਨਾਂ ਨੂੰ ਮਿਲ ਜਾਂਦਾ। ਉਸ ਜੀਵ ਆਤਮਾ ਦਾ ਮਿਲਾਪ ਐਸੇ ਪ੍ਰਭੂ ਦੇ ਨਾਲ ਹੋ ਜਾਂਦਾ ਹੈ ਅਤੇ ਮੰਗ ਮੰਗੀ ਆ, ਹੇ ਮਾਲਕ ਜੇ ਤਰੁੱਠੇ ਹੋ ਤਾਂ ਮੇਰੇ 'ਤੇ ਰਹਿਮਤ ਕਰੋ, ਮੈਂ ਤੁਹਾਡੇ ਪਿਆਰ ਵਿੱਚ ਭਿੱਜ ਕਰਕੇ ਦਿਨ ਰਾਤ ਤੁਹਾਡੇ ਗੁਣਾਂ ਨੂੰ ਗਾਵਾਂ, ਦਿਨ ਰਾਤ ਤੁਹਾਡੇ ਨਾਮ ਦੀ ਆਰਾਧਨਾ ਕਰਾਂ, ਔਰ ਕੋਈ ਸਮਾਂ ਵੀ ਮੈਨੂੰ ਤੁਹਾਡਾ ਨਾਮ ਨਾ ਭੁੱਲੇ। ਜੇ ਰਹਿਮਤ ਦੇ ਘਰ ਵਿੱਚ ਆਏ ਹੋ ਤਾਂ ਮੇਰੇ 'ਤੇ ਬਖਸ਼ਿਸ਼ ਕਰੋ, ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਰਾਤ ਨਾਨਕ ਚਾਓ ਇਹੋ ਦੀ ਦਾਤ ਪ੍ਰਦਾਨ ਕਰੋ। ਮੇਰੀ ਤੁਹਾਡੇ ਵਿੱਚ ਚਰਨਾਂ ਵਿੱਚੋਂ ਮੰਗ ਹੈ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋਂ ਤੈ ਪੈ ਮੰਗੋ, ਦੇਹੋ ਆਪਣਾ ਨਾਮ। ਜੇ ਤਰੁੱਠੇ ਹੋ ਤੇ ਕਿਰਪਾ ਕਰੋ, ਸਭ ਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਔਰ ਜਿਨ੍ਹਾਂ ਨੂੰ ਪ੍ਰਭੂ ਬਿਸਰਦਾ ਨਹੀਂ, ਜਿਨ੍ਹਾਂ ਨੂੰ ਪਰਮੇਸ਼ਰ ਭੁੱਲਦਾ ਨਹੀਂ, ਉਹਨਾਂ ਨੂੰ ਵਸਤਾ ਕੀ ਦੇ ਦਿੰਦਾ? ਇਹ ਸਿਮਰਨ ਹੈ, ਸਤਿਗੁਰੂ ਦਾ ਫਰਮਾਨ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਕਿਸੇ ਸਮੇਂ ਵੀ ਵਿਸਰਦਾ ਨਹੀਂ, ਭੁੱਲਦਾ ਨਹੀਂ, ਉਹ ਕਿਹੋ ਜਿਹੇ ਹੁੰਦੇ ਹਨ? ਆਪ ਹੀ ਗੁਰਦੇਵ ਪੰਜਵੇਂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਹੈ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈ ਜਿਹਾ। ਇਹ ਸੰਸਾਰ ਦੇ ਲੋਕੋ, ਉਹਨਾਂ ਵਿੱਚ ਅਤੇ ਪ੍ਰਭੂ ਵਿੱਚ ਭੋਰਾ ਜਿੰਨਾ ਵੀ ਭੇਦ ਨਹੀਂ ਹੁੰਦਾ, ਉਹ ਤਾਂ ਸਾਈਂ ਦਾ ਰੂਪ ਹੀ ਬਣ ਜਾਂਦੇ ਆ। ਇਸ ਕਰਕੇ ਗੁਰੂ ਦੇ ਚਰਨਾਂ ਵਿੱਚੋਂ ਮੰਗ ਮੰਗੀ ਹੈ, ਮਾਲਕ ਜੇ ਤਰੁੱਠੇ ਹੋ ਤਾਂ ਦਇਆ ਕਰੋ, ਰਹਿਮਤ ਕਰੋ, ਗੁਣ ਗਾਵੋ ਰੰਗ ਰਾਤਾ, ਪਿਆਰ ਵਿੱਚ ਭਿੱਜ ਕੇ ਮੈਂ ਦਿਨ ਰਾਤ ਤੁਹਾਡੇ ਗੁਣਾਂ ਨੂੰ ਗਾਉਣਾ ਕਰਾਂ, ਰਹਾਓ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਵਿਨਾਸੀ। ਗੁਰੂ ਦੀ ਰਹਿਮਤ ਦੀ ਨਿਸ਼ਾਨੀ ਕੀ ਹੈ? ਗੁਰੂ ਕਿਰਪਾ ਕਰਕੇ ਨਾਮ ਦ੍ਰਿੜ ਕਰਾ ਦਿੰਦਾ। ਜਿਹਨੂੰ ਨਾਮ ਦ੍ਰਿੜ ਹੋ ਜਾਂਦਾ ਫਿਰ ਉਹ ਉਠਤ ਬੈਠਤ ਸੋਬਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ ਦੀ ਕਾਰ ਕਰਨ ਲੱਗ ਜਾਂਦਾ। ਔਰ ਜਿਹਨੂੰ ਸਤਿਗੁਰੂ ਕਿਰਪਾ ਕਰਕੇ ਨਾਮ ਦ੍ਰਿੜ ਕਰਾ ਕੇ ਐਸੀ ਕਾਰ ਵਿੱਚ ਲਾ ਦਿੰਦਾ, ਚਿੰਤਾ ਸਗਲ ਬਨਾਸੀ, ਉਹਦੀਆਂ ਸਾਰੀਆਂ ਚਿੰਤਾ ਝੋਰੇ ਖਤਮ ਹੋ ਜਾਂਦੇ ਆ, ਨਾਸ਼ ਹੋ ਜਾਂਦੇ ਆ। ਗੁਰੂ ਰਹਿਮਤ ਕਰਕੇ ਉਹਨੂੰ ਵਸਤਾ ਕੀ ਦੇ ਦਿੰਦਾ, ਕਰ ਕਿਰਪਾ ਆਪਣੋਂ ਕਰ ਲੀਨਾ, ਮਨ ਵਸਿਆ ਅਵਨਾਸੀ। ਉਹਦੇ ਮਨ ਦੇ ਵਿੱਚ ਨਾਸ਼ ਤੋਂ ਰਹਿਤ ਪਰਮੇਸ਼ਰ ਆਪ ਟਿਕ ਜਾਂਦਾ, ਔਰ ਸਤਿਗੁਰੂ ਕਹਿੰਦੇ ਉਹਨੂੰ ਆਪਣਾ ਬਣਾ ਲੈਂਦਾ। ਔਰ ਜਿਹਨੂੰ ਪਰਮੇਸ਼ਰ ਆਪਣਾ ਬਣਾ ਲੈਂਦਾ, ਫਿਰ ਸਮਝੋ ਗੱਲ ਬਣ ਜਾਂਦੀ ਹੈ, ਤਾਂ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ। ਜਿਹਦੀ ਰੱਖਿਆ ਕਰਨ ਵਾਲਾ, ਜਿਹਦੇ ਪੱਖ ਦੇ ਵਿੱਚ ਸਤਿਗੁਰੂ ਹੋ ਜਾਵੇ, ਉਹਨੂੰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਲੱਗਦਾ। ਤਦ ਹੀ ਸਤਿਗੁਰਾਂ ਨੇ ਗੁਰੂ ਕੀ ਬਾਣੀ ਵਿੱਚ ਭੱਟਾਂ ਦਾ ਅਨੁਭਵ ਦਰਜ ਕਰਨਾ ਕੀਤਾ ਕਿ ਜਿਸ ਮਨੁੱਖ ਵੱਲ ਗੁਰੂ ਪੱਖ ਕਰਦਾ, ਜਿਹਦੀ ਮਦਦਗਾਰ ਗੁਰੂ ਹੋ ਜਾਂਦਾ, ਫਿਰ ਉਹਨੂੰ ਕੀ ਕੁਛ ਮਿਲਦਾ। ਜਾਮ ਗੁਰੂ ਹੋਏ ਬਲ, ਧਨੇ ਕਿਆ ਗਾਰਬ ਦਿੱਜਾ, ਜਾਮ ਗੁਰੂ ਹੋਏ ਬਲ, ਲੱਖ ਵਾਹੇ ਕਿਆ ਕਿੱਜਾ, ਜਾਮ ਗੁਰੂ ਹੋਏ ਬਲ, ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਬਲ, ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐ ਨਿਸ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਧ ਮੈਂ ਧਰੈ, ਸੇ ਜਨਮ ਮਰਨ ਦੋ ਥੀ ਰਹੈ। ਇਹ ਦਾਤਾਂ ਕਦੋਂ ਮਿਲਦੀਆਂ? ਜਦੋਂ ਗੁਰੂ ਕਿਸੇ ਦਾ ਪੱਖ ਕਰ ਦਿੰਦਾ, ਜਿੱਥੇ ਉਹਦੇ ਸਾਰੇ ਜ਼ਿੰਦਗੀ ਦੇ ਵਿਘਨ ਦੂਰ ਹੋ ਜਾਂਦੇ ਆ, ਔਰ ਉਹਦੀ ਰੱਖਿਆ ਕਰਨ ਵਾਲਾ ਗੁਰੂ ਆਪ ਸਹਾਇਕ ਹੋ ਜਾਂਦਾ। ਫਿਰ ਉਸ ਜਗਿਆਸੂ ਨੂੰ ਜਿੱਥੇ ਵੀ ਕਿਤੇ ਲੋੜ ਹੁੰਦੀ ਹੈ, ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਹੋ ਕਰਕੇ ਪ੍ਰਭੂ ਉਹਦੀ ਲਾਜਪਤ ਰੱਖਦਾ ਹੈ। ਚਰਨ ਕਮਲ ਵਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਉਹਦੇ ਨਾਮ ਰੂਪੀ ਚਰਨ ਜਿਹੜੇ ਆ, ਭੈਣ ਤੋਂ ਭਾਵ ਗੁਰੂ ਦਾ ਨਾਮ ਉਸ ਜਗਿਆਸੂ ਦੇ ਹਿਰਦੇ ਵਿੱਚ ਵਸ ਜਾਂਦਾ, ਉਹ ਫਿਰ ਨਾਮ ਦਾ ਅੰਮ੍ਰਿਤ ਰੂਪੀ ਰਸ ਚੱਖਦਾ ਦਿਨ ਰਾਤ। ਜਿਸ ਨੂੰ ਨਾਮ ਦਾ ਰਸ ਆ ਜਾਂਦਾ ਅਤੇ ਉਹ ਪੁਕਾਰ ਕੇ ਕਹਿ ਦਿੰਦਾ, ਆਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ। ਜਿਹਨੂੰ ਨਾਮ ਦਾ ਰਸ ਆ ਜਾਂਦਾ, ਸੰਸਾਰ ਦੇ ਰਸ ਉਸਨੂੰ ਫਿੱਕੇ ਲੱਗਦੇ ਆ ਔਰ ਉਹਦੀ ਬਰਾਬਰੀ ਨਹੀਂ ਕਰਦੇ। ਪਰ ਇਹ ਨਾਮ ਦਾ ਰਸ ਕਿਵੇਂ ਪ੍ਰਾਪਤ ਹੁੰਦਾ? ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਸੰਸਾਰ ਦੇ ਰਸ ਛੱਡਣੇ ਪੈਂਦੇ ਆ। ਜਦੋਂ ਸੰਸਾਰ ਦੇ ਰਸਾਂ ਦਾ ਮਨੁੱਖ ਤਿਆਗੀ ਬਣ ਜਾਂਦਾ, ਫਿਰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ। ਜਦੋਂ ਨਾਮ ਦਾ ਰਸ ਮਿਲ ਜਾਂਦਾ, ਫਿਰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਰਸ ਫਿੱਕੇ ਲੱਗਦੇ ਆ। ਆਖਰੀ ਪੰਕਤੀ ਵਿੱਚ ਗੁਰਦੇਵ ਫਰਮਾਨ ਕਰਦੇ ਆ, ਚਰਨ ਕਮਲ ਵਸੇ ਹਿਰਦੇ ਅੰਤਰ, ਅੰਮ੍ਰਿਤ ਹਰ ਰਸ ਚਾਖੇ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਸਤਿਗੁਰੂ ਕਹਿੰਦੇ ਸੇਵਕ ਬਣ ਕੇ ਆਪਣੇ ਪ੍ਰਭੂ ਦੀ ਸੇਵਾ ਕਰ, ਆਪਣੇ ਗੁਰੂ ਦੀ ਸੇਵਾ ਕਰ, ਕਿਉਂਕਿ ਜਿਸ ਨੇ ਤੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ ਅਤੇ ਕਰਦਾ ਹੈ ਅਤੇ ਕਰੇਗਾ, ਕਿਉਂਕਿ ਪ੍ਰਭੂ ਦਾ ਬਿਰਧ ਹੈ ਇੱਛਾ ਪੂਰਕ, ਸਰਬ ਸੁਖਦਾਤਾ ਹਰ, ਜਾ ਕੇ ਵਾਸਿਆ ਕਾਮ ਧੇਨਾ, ਪਰ ਲੋੜ ਹੈ ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇਸ ਕਰਕੇ ਕੀ ਕਰਨਾ? ਜਪ ਮਨ ਸਤਨਾਮ, ਸਦਾ ਸਤਨਾਮ, ਫਲ ਕੀ ਮਿਲਦਾ? ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ, ਤੈ ਉਪਾਤ ਗਤ ਕੀਨੀ, ਵਡਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੇਨੀ, ਜਪ ਹਰ ਭਵ ਜਲ ਤਰਨਾ। ਗੁਰੂ ਤਾਂ ਜੋ ਮੰਗੇ ਠਾਕਰੇ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਦੇਵੈ, ਸੱਚ ਹੋਵੇ ਦੀਆਂ ਦਾਤਾਂ ਬਖਸ਼ਿਸ਼ ਕਰਦਾ। ਤਾਂ ਤੇ ਸਤਿਗੁਰੂ ਆਖਰੀ ਪੰਕਤੀ ਵਿੱਚ ਫਰਮਾਨ ਕਰਦੇ ਆ, ਨਾਨਕ ਦਾਸ ਤਾਂ ਕੈ ਬਲਿਹਾਰ ਹੈ, ਜਿਨ ਪੂਰਨ ਪੈਜ ਰਖਾਈ। ਜਿੱਥੇ ਪ੍ਰਭੂ ਮਨ ਦੀਆਂ ਇੱਛਾ ਪੂਰੀਆਂ ਕਰਦੀਆਂ, ਸਾਰੇ ਸੁੱਖਾਂ ਨੂੰ ਬਖਸ਼ਿਸ਼ਾਂ ਕਰਦਾ, ਔਰ ਹਰ ਪ੍ਰਕਾਰ ਦੇ ਨਾਲ ਡਰ ਦੂਰ ਕਰ ਦਿੰਦਾ, ਚਿੰਤਾ ਨਾਸ਼ ਕਰ ਦਿੰਦਾ, ਸੁੱਖ ਆਨੰਦ ਦੀ ਦਾਤ ਦਿੰਦਾ, ਐਸੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਸਤਿਗੁਰੂ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ, ਕਿਉਂਕਿ ਇਸ ਲੋਕ ਦੇ ਵਿੱਚ ਵੀ ਉਸਨੇ ਇੱਜ਼ਤ ਪਤ ਰੱਖਣਾ ਕੀਤੀ ਹੈ, ਪਰਲੋਕ ਦੇ ਵਿੱਚ ਵੀ ਉਸ ਮਾਲਕ ਨੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗੇ ਮਾਣ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਤਾਂ ਤੇ ਇਹ ਲੋਕ ਪਰਲੋਕ ਦੀਆਂ ਦਾਤਾਂ ਗੁਰੂ ਹੀ ਬਖਸ਼ਿਸ਼ ਕਰਦਾ। ਜਿਹੜਾ ਜਗਿਆਸੂ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਫਿਰ ਸਤਿਗੁਰੂ ਨੇ ਆਰੰਭ ਵਿੱਚ ਹੀ ਬਚਨ ਕੀਤਾ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਇਹ ਦਾਤਾਂ ਮਿਲਦੀਆਂ, ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਜਿਹੜਾ ਜਗਿਆਸੂ ਇਸ ਮਾਰਗ ਦਾ ਧਾਰਨੀ ਬਣੇਗਾ, ਗੁਰੂ ਰਹਿਮਤ ਕਰਕੇ ਉਹਦਾ ਲੋਕ ਵੀ ਅਤੇ ਪਰਲੋਕ ਵੀ ਸੁਹੇਲਾ ਅਤੇ ਸਵਾਰ ਦੇਵੇਗਾ। ਸਤਿਗੁਰੂ ਰਹਿਮਤ ਕਰਨ, ਜੋ ਸਤਿਗੁਰਾਂ ਨੇ ਸਾਨੂੰ ਪ੍ਰਭੂ ਦੀ ਸ਼ਰਨ ਵਿੱਚ ਆਉਣ ਵਾਸਤੇ ਪ੍ਰੇਰਨਾ ਦਿੱਤੀ ਹੈ, ਪਰਮੇਸ਼ਰ ਉੱਤੇ ਭਾਵਨੀ ਔਰ ਯਕੀਨ ਬਣਾਉਣ ਵਾਸਤੇ ਸਤਿਗੁਰਾਂ ਨੇ ਹੁਕਮ ਕੀਤਾ ਹੈ, ਗੁਰੂ ਚਰਨਾਂ ਵਿੱਚ ਰਜੋਈ ਹੈ, ਆਪ ਹੀ ਕਿਰਪਾ ਕਰਕੇ ਇਸ ਮਾਰਗ ਦੇ ਧਾਰਨੀ ਬਣਾ ਲੈਣ ਤਾਂ ਜੋ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ। ਆਖਰੀ ਪੰਕਤੀਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਖਿਮਾ ਮੰਗੀਏ, ਸਤਿਗੁਰਾਂ ਨੇ ਕਿਵੇਂ ਉਸ ਪ੍ਰਭੂ ਦੀ ਸੇਵਾ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾ ਕੈ ਬਲਿਹਾਰ, ਜਿਨ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।